ਸਤਨਾਮ ਧੰਨਵਾਦ ਗੁਰੂ ਸਾਹਿਬ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਜਗ ਔਰ ਨਾ ਯਾਹੈ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਜਗ ਔਰ ਨਾ ਯਾਹੈ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਲਿਓ ਇਹ ਪਦਿਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪ੍ਰਤੱਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਕਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸ਼ੋਭਾ ਕਾਰ ਜਾਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸ਼ੋਭਾ ਕਾਰ ਜਾਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਰਾਗ ਸੋਰਠ ਹੈ ਤੇ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਹੈ। ਇਸ ਸ਼ਬਦ ਦੇ ਚਾਰ ਪਦੇ ਨੇ। ਇਸ ਅੰਮ੍ਰਿਤ ਸ਼ਬਦ ਵਿੱਚ ਹਜ਼ੂਰ ਨੇ ਆਪਣੇ ਸਤਿਗੁਰੂ ਦੀ ਸਰਬਗਤਾ ਸਮਰੱਥਾ ਉਸ ਦਾ ਜ਼ਿਕਰ ਕੀਤਾ ਹੈ। ਭਾਵੇਂ ਇਸ ਅਸਥਾਨ 'ਤੇ ਤਕਰੀਬਨ ਰੋਜ਼ ਹਜ਼ੂਰ ਦੇ ਪਵਿੱਤਰ ਹੁਕਮ ਦੀ ਵਿਚਾਰ ਹੁੰਦੀ ਹੈ ਅਤੇ ਮਨ 'ਚ ਜ਼ਰੂਰ ਆਉਂਦਾ ਹੈ ਕਿ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਤਿਆਰ ਕਰਾਇਆ, ਜਾਂ ਅਸੀਂ ਸ਼ਬਦ ਬੀੜ ਤੱਕ ਵੀ ਵਰਤਨੇ ਹਾਂ ਕਿਉਂਕਿ ਸਾਰੀ ਸ਼ਬਦਾਵਲੀ ਸਾਡੇ ਬਜ਼ੁਰਗਾਂ ਤੋਂ ਸਾਡੇ ਇਤਿਹਾਸ ਵਿੱਚੋਂ ਆ ਰਹੀ ਹੈ। ਜਿਵੇਂ ਅਸੀਂ ਸ਼ਬਦ ਵਰਤਨੇ ਹਾਂ ਗੁਰੂ ਬੀੜ, ਵੈਸੇ ਬੀੜ ਲਫ਼ਜ਼ ਦਾ ਲਫ਼ਜ਼ੀ ਅਰਥ ਹੈ ਕਿ ਵੱਖ ਵੱਖ ਥਾਂ 'ਤੇ ਪਏ ਹੋਏ ਜਿਹੜਾ ਖਜ਼ਾਨਾ ਹੈ ਉਸ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰ ਦੇਣਾ। ਵੱਖ ਵੱਖ ਥਾਵਾਂ 'ਤੇ ਪੋਥੀਆਂ ਵਿੱਚ ਪਈ ਹੋਈ ਬਾਣੀ ਨੂੰ ਇੱਕ ਜਗ੍ਹਾ 'ਤੇ ਸੰਗ੍ਰਹਿ ਕਰ ਦੇਣਾ, ਇਕੱਠਿਆਂ ਕਰ ਦੇਣਾ, ਉਹਦੇ ਲਈ ਸ਼ਬਦ ਬੀੜ ਹੈ। ਇੱਕ ਸ਼ਬਦ ਆਪਣੇ ਪੁਰਾਤਨ ਵਰਦੇ ਸਨ ਅਸਵਾਰਾ, ਕਿ ਮਹਾਰਾਜ ਦਾ ਅਸਵਾਰਾ ਹਰਿਆ ਹੈ। ਅਸਲ 'ਚ ਇਹ ਸ਼ਬਦ ਵੀ ਪਾਤਸ਼ਾਹਾਂ ਦੇ ਨਾਲ ਜੁੜਦਾ ਹੁੰਦਾ ਸੀ, ਜਦੋਂ ਉਹਨਾਂ ਦੀ ਪਾਲਕੀ ਨਿਕਲਣੀ ਅਤੇ ਸ਼ਬਦ ਕਹਿੰਦੇ ਸਨ ਕਿ ਬਾਦਸ਼ਾਹ ਦਾ ਸਵਾਰਾ ਆ ਰਿਹਾ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਿੱਖਾਂ ਨੇ ਇਸ ਸ਼ਬਦ ਨੂੰ ਦੁਨਿਆਵੀ ਬਾਦਸ਼ਾਹ ਦੀ ਥਾਂ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਨਾਲ ਜੋੜ ਕੇ ਅਰਥ ਕੀਤੇ। ਮੈਂ ਜਿਹੜੀ ਬੇਨਤੀ ਅੱਜ ਥੋੜ੍ਹੀ ਜਿਹੀ ਆਰੰਭ 'ਚ ਕਰਦੇ ਹਾਂ, ਇਹ ਮੰਜੀ ਸਾਹਿਬ ਇੱਕ ਵਾਰ ਅਰਜ਼ ਕੀਤੀ ਸੀ ਵੀ ਹੁਕਮਨਾਮਾ ਸ਼ਬਦ, ਹੁਕਮ ਦਾ ਅਰਥ ਅਸੀਂ ਆਰਡਰ ਕਰਦੇ ਹਾਂ ਕਈ ਵਾਰੀ, ਨਾਮਾ ਦਾ ਲਫ਼ਜ਼ੀ ਅਰਥ ਵੈਸੇ ਪੱਤਰ ਹੁੰਦਾ, ਜਿਵੇਂ ਜ਼ਫ਼ਰਨਾਮਾ ਜਿੱਤ ਦੀ ਚਿੱਠੀ ਜਾਂ ਪੱਤਰਿਕਾ। ਜਿਸ ਵਕਤ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਬਾ ਜੀ ਤੋਂ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਤੋਂ, ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਜਿਹੜੀਆਂ ਬਚਨ ਕਹੇ, ਸੱਚ ਇਹ ਇੱਕ ਪੂਰਾ ਪ੍ਰਸੰਗ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵੀ ਦਿੱਤਾ ਹੈ ਕਿ ਬਾਣੀ ਦੀ ਲਿਖਾਈ ਕਿਵੇਂ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਵੇਂ ਕਰਨਾ, ਪਾਠ ਕਰਨ ਵਾਲੇ ਦਾ ਅਦਬ ਕਿਵੇਂ ਕਰਨਾ। ਉੱਥੇ ਇੱਕ ਪ੍ਰਸ਼ਨ ਸੀ, ਮਹਾਰਾਜ ਆਪ ਜੀ ਦਾ ਪੰਜਵਾਂ ਜਾਮਾ, ਆਪ ਜੀ ਸਰੀਰਕ ਤੌਰ 'ਤੇ ਮੌਜੂਦ ਹੋ, ਉਂਝ ਵੈਸੇ ਸੱਚ ਇਹ ਵੇ ਕਿ ਸ਼ਬਦ ਦੀ ਪ੍ਰਧਾਨਤਾ ਜਾਂ ਸ਼ਬਦ ਗੁਰੂ ਦਾ ਜਿਹੜਾ ਕੰਸੈਪਟ ਹੈ ਇਹ ਆਦਿ ਜੁਗਾਦੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰੂ ਸ਼ਬਦ ਆਪਣੇ ਲਈ ਵਿਆਖਿਆ ਕੀਤੀ ਤਾਂ ਉੱਥੇ ਸਤਿਗੁਰੂ ਨੇ ਕਿਸੇ ਪੰਜ ਤੱਤਾਂ ਦੇ ਦੇਹ ਵਿੱਚ ਵਿਚਰਨ ਵਾਲੇ ਮੁਰਸ਼ਦ ਦਾ ਜ਼ਿਕਰ ਨਹੀਂ ਕੀਤਾ, ਉੱਥੇ ਸ਼ਬਦ ਨੂੰ ਗੁਰੂ ਸਵੀਕਾਰਿਆ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ। ਪਰ ਉੱਥੇ ਸਿੱਖਾਂ ਦਾ ਇੱਕ ਪ੍ਰਸ਼ਨ ਸੀ, ਮਹਾਰਾਜ ਵੀ ਆਪ ਜੀ ਮੌਜੂਦ ਹੋ ਅਤੇ ਆਪ ਜੀ ਨੇ ਅੱਜ ਥੱਲੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਮੰਜੇ ਸਾਹਿਬ 'ਤੇ ਸਥਾਪਨ ਕੀਤੇ, ਪ੍ਰਕਾਸ਼ ਕਰਾਏ, ਅਤੇ ਮੈਨੂੰ ਇੰਝ ਲੱਗਦਾ ਉਹ ਸ਼ਬਦ ਸਦੀਆਂ ਪਹਿਲਾਂ ਕਿਹਾ। ਹਜ਼ੂਰ ਕਹਿੰਦੇ ਅੱਜ ਸਰੀਰਕ ਤੌਰ 'ਤੇ ਅਸੀਂ ਮੌਜੂਦ ਹਾਂ, ਪਰ ਜੇ ਸਿੱਖ ਦੀ ਜਗਿਆਸਾ ਮੈਂ ਗੁਰੂ ਦੇ ਦੀਦਾਰ ਕਰਨੇ ਨੇ ਤੇ ਸਰੀਰ ਇੱਕੋ ਵੇਲੇ ਸਿਰਫ ਇੱਕ ਥਾਂ 'ਤੇ ਰਹੇਗਾ, ਕਿਉਂਕਿ ਸਰੀਰ ਸਮੇਂ ਅਨੁਸਾਰ ਇੱਕ ਜਗ੍ਹਾ 'ਤੇ ਇੱਕੋ ਵਕਤ ਰਹੇਗਾ। ਪਰ ਕਹਿੰਦੇ ਐਸੇ ਮੁਰਸ਼ਦ ਨਾਲ, ਐਸੇ ਗੁਰੂ ਸ਼ਬਦ ਨਾਲ ਜੋੜ ਚੱਲੇ ਹਾਂ, ਇੱਕੋ ਵੇਲੇ ਕਰੋੜਾਂ ਸਿੱਖ ਇਹ ਚਾਹਣ ਵੀ ਮਹਾਰਾਜ ਦੇ ਦਰਸ਼ਨ ਕਰਨੇ ਨੇ। ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਇਹ ਗੁਰੂ ਸਾਰੀਆਂ ਥਾਵਾਂ 'ਤੇ ਇੱਕੋ ਵੇਲੇ ਦਰਸ਼ਨ ਦੇ ਦੇਵੇਗਾ। ਭਾਵੇਂ ਆਪ ਘਰ ਪ੍ਰਕਾਸ਼ ਕਰੋ, ਭਾਵੇਂ ਕਿਸੇ ਗੁਰੂ ਘਰ ਕਰੋ, ਸਾਰੇ ਅਸੀਂ ਸ਼ਬਦ ਵਰਤਣੇ ਆ ਜੇ ਸਤਿਗੁਰੂ ਦਾ ਹੁਕਮ ਹੀ ਆਇਆ ਹੈ। ਉਂਝ ਵੈਸੇ ਜਿਸ ਦਿਨ ਮਹਾਰਾਜ ਨੇ ਪ੍ਰਕਾਸ਼ ਕਰਾਇਆ, ਉਸ ਦਿਨ ਹੀ ਸ਼ਬਦ ਗੁਰਦੇਵ ਨੇ ਆਵਾਜ਼ਾਂ ਵਰਤਿਆ ਸੀ, ਹੁਕਮ ਨਹੀਂ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਾ ਪੰਥ, ਆਵਾਜ਼ਾਂ। ਉਸ ਤੋਂ ਬਾਅਦ ਇਹ ਸ਼ਬਦ ਵਾਕ ਰੂਪ ਵਿੱਚ ਵੀ ਆਇਆ, ਇਸ ਸ਼ਬਦ ਨੂੰ ਮੁੱਖ ਵਾਕ ਵੀ ਕਹਿੰਦੇ ਰਹੇ ਜੇ ਕਈ ਗੁਰੂ ਘਰਾਂ 'ਚ ਲਿਖਿਆ ਹੁੰਦਾ। ਫਿਰ ਇਹ ਸ਼ਬਦ ਹੈ ਹੁਕਮਨਾਮਾ, ਇਹ ਗੁਰੂ ਸਾਹਿਬ ਇੱਕੋ ਵੇਲੇ ਸਭ 'ਤੇ ਰਹਿਮਤ ਵਰਤਾਉਂਦੇ ਆ। ਅੱਜ ਗੁਰੂ ਅਰਜਨ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ, ਆਪਾਂ ਰਹਾਉ ਦੀ ਤੁਕ ਤੋਂ ਵਿਚਾਰ ਕਰਾਂਗੇ। ਆਪ ਸਭ ਨੂੰ ਪਤਾ ਹੈ, ਜਿਹੜੇ ਪਾਠ ਕਰਨ ਵਾਲੇ ਸੱਜਣ ਨੇ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਦੋ ਦੋ ਰਹਾਉ ਦੀਆਂ ਤੁਕਾਂ ਨੇ, ਅਤੇ ਉਸ ਵਿੱਚ ਦਾਤਾਰ ਨੇ ਬਕਾਇਦਾ ਲਿਖਿਆ ਰਹਾਉ ਦੂਜਾ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਰਹਾਉ ਦੀਆਂ ਤੁਕਾਂ ਨੇ, ਪਰ ਉੱਥੇ ਇਹ ਨਹੀਂ ਲਿਖਿਆ ਰਹਾਉ ਪਹਿਲਾ ਦੂਜਾ ਤੀਜਾ। ਆਹ ਜਿਹੜਾ ਸ਼ਬਦ ਆ ਪੜ੍ਹਦੇ ਹੋ ਜੀਓ ਗੁਰੂ ਸਾਹਿਬ ਜੀ ਦਾ, ਹਜ਼ੂਰ ਦਾ, ਕਿ ਕੈਸਿਓ ਕਰੀ ਪੁਕਾਰ ਵਾਲਾ ਜਿਹੜਾ ਹੈ, ਜੀਓ ਡਰਤਾ ਹੈ ਆਪਣਾ ਕੈਸਿਓ ਕਰੀ ਪੁਕਾਰ, ਉਹਦੇ ਵਿੱਚ ਸਤਿਗੁਰੂ ਨੇ ਚਾਰ ਜਿਹੜੇ ਨੇ ਉਹ ਰਹਾਉ ਦਿੱਤੇ ਨੇ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਇੱਕ ਵੀ ਰਹਾਉ ਨੇ, ਪਰ ਜਿੱਥੇ ਰਹਾਉ ਦਿੱਤਾ ਹੈ, ਚਲੋ ਇੱਥੇ ਭਾਵੇਂ ਅੰਗਰੇਜ਼ੀ ਤਾਂ ਹੋਰ ਕਹਿੰਦਿਆਂ, ਇਹਦਾ ਅਰਥ ਹੈ ਰੁਕ ਕੇ ਇਸ ਪਵਿੱਤਰ ਬਚਨ ਨੂੰ ਵਿਚਾਰੋ। ਜਿੱਥੇ ਰਹਾਉ ਦੋ ਨੇ, ਉੱਥੇ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਰਹਾਉ ਦੂਜਾ ਨਾਲ ਲਿਖਿਆ। ਪਹਿਲੇ ਰਹਾਉ ਵਿੱਚ ਸਤਿਗੁਰੂ ਜੀ ਪ੍ਰਸ਼ਨ ਕਰਦੇ ਆ, ਅਤੇ ਦੂਜੇ ਰਹਾਉ ਵਿੱਚ ਆਪਣੇ ਪ੍ਰਸ਼ਨ ਦਾ ਉੱਤਰ ਆਪ ਹੀ ਦਿੰਦੇ ਨੇ। ਉੱਥੇ ਲਿਖਿਆ ਮਿਲੇਗਾ ਰਹਾਉ ਦੂਜਾ। ਸ਼ਬਦ ਦਾ ਜਿਹੜਾ ਤੱਤ ਭਾਵ ਹੈ, ਵਿਦਵਾਨ ਕਹਿੰਦੇ ਵੀ ਰਹਾਉ ਦੀ ਤੁਕ ਤੋਂ ਚੱਲਦਾ ਹੈ। ਹਜ਼ੂਰ ਨੇ ਫਰਮਾਇਆ ਅੱਜ ਆਪਣੇ ਸਤਿਗੁਰ ਕਹਿ ਬਲਹਾਰੈ, ਇੱਕ ਬੇਨਤੀ ਵੀ ਚਲੋ ਜਿਉਂ ਜਿਉਂ ਮਾਲਕ ਕਿਰਪਾ ਕਰੇ, ਇੱਥੇ ਜਦੋਂ ਪਾਠ ਕਰਨਾ ਹੈ ਆਪਣੇ, ਇੱਕ ਤਾਂ ਐੜੇ ਨੂੰ ਕੰਨਾ ਨਹੀਂ ਲਾਉਣਾ, ਅਤੇ ਪੱਪੇ ਥੱਲੇ ਔਂਕੜ ਹਰ ਹਾਲਤ ਵਿੱਚ ਬੋਲਣੀ ਹੈ। ਆਪਣੇ ਨਾਣਾ ਨਹੀਂ ਬੰਨ ਦੇਣਾ। ਆਪਣੇ ਦਾ ਅਰਥ ਆਪਾਂ ਸਮਝ ਗਏ, ਸਾਡਾ ਜਾਂ ਆਪਣਾ। ਸਤਿਗੁਰ ਕਹਿ ਬਲਹਾਰੈ, ਕਹਿ ਦਾ ਅਰਥ ਕਰਾਂਗੇ ਤੋਂ ਉੱਤੋਂ, ਬਲਹਾਰੈ ਦਾ ਅਰਥ ਹੁੰਦਾ ਕੁਰਬਾਨ ਜਾਣਾ, ਵਾਰ ਨਹੀਂ ਜਾਣਾ। ਆਪਣੇ ਸਤਿਗੁਰ ਕਹਿ ਬਲਹਾਰੈ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਬਲਿਹਾਰ ਦਾ ਅਰਥ ਆਪਣਾ ਆਪਾ ਉਹਦੇ ਤੋਂ ਵਾਰ ਦੇਣਾ, ਆਪਣਾ ਆਪਾ ਉਹਦੇ ਤੋਂ ਸੱਚਮੁੱਚ ਘੋਲ ਕਮਾਉਣਾ। ਉਂਝ ਵੈਸੇ ਗੁਰਮੁਖ ਨੇ ਇਹਦੇ ਅਰਥ ਇਹ ਵੀ ਕੀਤੇ, ਕੋਸ਼ ਵਿੱਚ ਨਹੀਂ ਮਿਲਣਗੇ। ਆਪਣੇ ਸਤਿਗੁਰ ਕਹਿ ਬਲਹਾਰੈ ਦਾ ਅਰਥ ਕੀਤਾ, ਮੈਂ ਆਪਣੇ ਬਲ ਨੂੰ ਗੁਰੂ ਸਾਹਮਣੇ ਹਾਰ ਦਿੱਤਾ ਹੈ। ਇਹਦਾ ਮਤਲਬ ਆਪਣੀ ਕੌਮੇ ਨੂੰ, ਮੈਂ ਮੇਰੀ ਨੂੰ ਮਿਟਾ ਦਿੱਤਾ। ਆਪਣੇ ਸਤਿਗੁਰ ਕਹਿ ਬਲਹਾਰੈ, ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ। ਆਗੈ ਸੁੱਖ ਪਾਛੈ ਸੁਖ ਸਹਿਜਾ, ਅੱਗੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਸੁੱਖ ਦੀ ਦਾਤ ਦਿੱਤੀ, ਅਤੇ ਇੱਥੇ ਸ਼ਬਦ ਪਾਛੈ ਹੈ। ਹੁਣ ਇੱਕ ਤਾਂ ਗੱਲ ਬਣਦੀ ਵੀ ਗੁਰੂ ਗ੍ਰੰਥ ਸਾਹਿਬ 'ਚ ਬੜੇ ਜੋਟੀ ਸ਼ਬਦ ਹੁੰਦੇ ਨੇ, ਆਗੈ ਪਾਛੈ ਈਆਂ ਊਹਾਂ ਈਤ ਊਤ ਐਥੈ ਉਥੈ, ਇਹ ਸ਼ਬਦ ਸਾਰੇ ਮਿਲਣਗੇ। ਹੁਣ ਜਿੱਥੇ ਐਥੈ ਉਥੇ ਆਉਂਦਾ, ਅਸੀਂ ਸਿੱਧਾ ਸ਼ਬਦ ਕਰਨੇ ਆ ਇਸ ਲੋਕ ਵਿੱਚ, ਅਤੇ ਉਥੇ ਦਾ ਅਰਥ ਕਰਾਂਗੇ ਪਰਲੋਕ ਵਿੱਚ, ਈਆਂ ਦਾ ਅਰਥ ਕਰਾਂਗੇ ਇਸ ਬੋਡੀ ਵਿੱਚ, ਊਵਾਂ ਦਾ ਅਰਥ ਹੈ ਕਿ ਜਿੱਥੇ ਸਰੀਰ ਛੱਡ ਕੇ ਵੀ ਜਾਣਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਹੁੰਦੇ ਨੇ, ਅਤੇ ਇਸ ਗੱਲ ਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਹੈ ਕਿ ਸਾਡੇ ਜੀਵਨ ਦੀ ਯਾਤਰਾ ਕੇਵਲ ਇਸ ਸਰੀਰ ਤੱਕ ਸੀਮਤ ਨਹੀਂ, ਸਾਡਾ ਅੰਦਰ ਵਾਲਾ ਆਤਮਾ ਪਤਾ ਨਹੀਂ ਕਿੰਨਾ ਕੁ ਸਬਰ ਕਰਦਾ ਆ ਰਿਹਾ ਹੈ, ਕਿੰਨੇ ਕੁ ਚਿਰ ਦਾ। ਇਸੇ ਕਰਕੇ ਗੁਰੂ ਸਾਹਿਬ ਜਿਹੜੇ ਸ਼ਬਦ ਵਰਤਦੇ ਨੇ, ਇਹਦਾ ਮਤਲਬ ਮੈਂ ਤੁਸਾਂ ਨਹੀਂ ਦੇਖਿਆ, ਪਰ ਗੁਰੂ ਸਾਹਿਬ ਕਹਿ ਰਹੇ ਨੇ ਇਆਂ ਉਆਂ ਹੈ। ਹੁਣ ਜਿਵੇਂ ਆਪਾਂ ਰੋਜ਼ ਰਾਤ ਨੂੰ ਇੱਕ ਮਹਾਰਾਜ ਜੀ ਦਾ ਬਚਨ ਪੜ੍ਹਦੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ
ਉੱਥੇ ਅਗਲਾ ਬਚਨ ਕੀ ਹੈ? ਇਹਾਂ ਖਾੜ ਚਲੋ ਹਰ ਲਾਹਾ ਆਗੈ। ਹੁਣ ਇੱਥੇ ਅਰਥ ਕਰਨ ਸੌਖਾ ਹੋਵੇਗਾ ਆਗੈ ਸੁੱਖ। ਮਹਾਰਾਜ ਕਹਿੰਦੇ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਖੇਲਾ, ਇੱਥੇ ਖੱਟ ਲੈ ਅਤੇ ਉੱਥੇ ਤੇਰੇ ਨਾਲ ਜਾਏਗਾ। ਉਂਝ ਵੈਸੇ ਸੱਚ ਇਹ ਵੇ ਦ੍ਰਿਸ਼ਟਮਾਨ 'ਚ ਕੋਈ ਚੀਜ਼ ਨਾਲ ਨਹੀਂ ਜਾਂਦੀ ਪਈ, ਪਰ ਦ੍ਰਿਸ਼ਟਮਾਨ 'ਚ ਕੀਤੇ ਹੋਏ ਦ੍ਰਿਸ਼ਟ ਸਰੀਰ ਨਾਲ ਕਰਮ ਜਿਹੜੇ ਨੇ ਉਹ ਅਵਸ਼ ਜਾਂਦੇ ਆ। ਭਾਵੇਂ ਮੈਂ ਇੱਕ ਦਿਨ ਕਿਹਾ ਸੀ ਸਾਰੀ ਜਦੋਂ ਮੌਤ ਦੀ ਗੱਲ ਕਹਿੰਦੇ ਜੋ ਆਇਆ ਖਾਲੀ ਹੱਥ ਜਾਣਾ, ਸੱਚੀ ਮੁੱਚੀ ਖਾਲੀ ਜਾਣਾ, ਸਰੀਰਕ ਤੌਰ 'ਤੇ ਤਲੀਆਂ 'ਚ ਕੁਛ ਵੀ ਨਹੀਂ ਜਾਣਾ, ਇਹਨੇ ਫੂਕਿਆ ਜਾਣਾ, ਪਰ ਇਹਨਾਂ ਤਲੀਆਂ ਨਾਲ ਜਿਹੜੇ ਕਰਮ ਕੀਤੇ ਨੇ ਉਹ ਜ਼ਰੂਰ ਅੱਗੇ ਜਾਣਗੇ। ਗੁਣ ਵੀ ਅੱਗੇ ਜਾਂਦੇ ਆ ਜੀ, ਔਗੁਣ ਵੀ ਜਾਂਦੇ ਆ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਅਤੇ ਜੇ ਸੇਵਾ ਕਰ ਰਹੇ ਹਾਂ ਫਿਰ ਬੇਨਤੀ ਸੁਣਿਓ, ਬੜਾ ਹੀ ਰੋਚਕ ਹੈ ਕਿ ਇੱਕ ਪਾਸੇ ਕਹਿੰਦੇ ਹਾਂ ਜਿਹੜੀ ਚੀਜ਼ ਹਰ ਚੀਜ਼ ਬਿਣਸ ਜਾਣੀ, ਪਰ ਇਸ ਬਿਣਸਣ ਵਾਲੇ ਨਾਲ ਜਿਹੜਾ ਵਰਤਮਾਨ 'ਚ ਕਰਮ ਕਰ ਰਹੇ ਹਾਂ ਨਾ ਉਹ ਨਹੀਂ ਬਿਣਸਣਾ। ਗੁਰੂ ਸਾਹਿਬ ਨੇ ਜੇ ਇਹ ਕਿਹਾ ਸ਼ਬਦ ਵਰਤਿਆ ਵੀ ਅਵਗਣ ਚੱਲੀ ਬਨ, ਅਤੇ ਇਹ ਵੀ ਸਤਿਗੁਰੂ ਨੇ ਕਿਹਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ। ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਅਤੇ ਸਤਿਗੁਰੂ ਇਸ ਲੋਕ ਦਾ ਵੀ ਮਾਲਕ ਹੈ ਅਤੇ ਸਤਿਗੁਰੂ ਪਰਲੋਕ ਦਾ ਵੀ ਹੈ। ਸਤਿਗੁਰੂ ਦੇ ਸ਼ਬਦ ਆਗੈ ਸੁੱਖ ਪਛ ਹੈ ਸੁੱਖ ਸਹਿਜਾ, ਸੱਚਮੁੱਚ ਇੱਥੇ ਵੀ ਸੁੱਖ ਪਛ ਹੈ ਦਾ ਕਰੀਏ ਅਰਥ ਇਹ ਲੋਕ, ਆਗੈ ਦਾ ਅਰਥ ਹੈ ਪਰਲੋਕ। ਸਤਿਗੁਰੂ ਜਿਹੜੇ ਨੇ ਉਹ ਕੇਵਲ ਇਸ ਲੋਕ ਦੇ ਨਹੀਂ। ਇਸ ਕਰਕੇ ਦਾਸ ਬੇਨਤੀ ਕਰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਨੂੰ ਇੱਕ ਪਾਠ ਪੁਸਤਕ ਦੀ ਤਰ੍ਹਾਂ ਨਾ ਦੇਖੀਏ ਕਿ ਜਿਵੇਂ ਸਿਲੇਬਸ ਲਿਆ ਵਕੀਲ ਬਣ ਗਏ, ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ। ਨਹੀਂ ਗੁਰਮੁਖੋ, ਅਸਲ 'ਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜੋ ਹੈ, ਇਸ ਸ਼ਬਦ ਵਿੱਚ ਜਿਹੜਾ ਰੱਬੀ ਗਿਆਨ ਹੈ ਉਹ ਇਸ ਲੋਕ ਵਿੱਚ ਹੀ ਮਦਦਗਾਰ ਹੈ ਅਤੇ ਪਰਲੋਕ ਵਿੱਚ ਵੀ ਮਦਦਗਾਰ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਇੱਕ ਬਚਨ ਵਰਤਿਆ ਬਾਣੀ 'ਚ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਂਸ ਸਾਂਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਸਾਹਿਬ ਨੇ ਜੀ ਨਾਲੇ ਸ਼ਬਦ ਵਰਤੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਲੈ। ਹਜ਼ੂਰ ਕਹਿੰਦੇ ਨੇ ਗੁਰੂ ਤੋਂ ਕੁਰਬਾਨ ਜਾਣਾ, ਇਹ ਗੁਰੂ ਕਰਕੇ ਮੇਰਾ ਲੋਕ ਪਰਲੋਕ ਸੌਰ ਗਿਆ, ਗੁਰੂ ਕਰਕੇ ਇੱਥੇ ਅਤੇ ਉੱਥੇ ਸੌਰ ਗਿਆ। ਜਿਵੇਂ ਗੁਰੂ ਸਾਹਿਬ ਦਾ ਇੱਕ ਦੋ ਬਚਨ ਅਸੀਂ ਮਹਾਰਾਜ ਦੇ ਲੈ ਲਈਏ। ਇੱਕ ਤਾਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਨੇ ਆ, ਭਾਈ ਸਾਹਿਬ ਕਹਿ ਰਹੇ ਸਨ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਵਾਲਾ ਦਿਹਾੜਾ ਆ ਰਿਹਾ ਹੈ, ਅਤੇ ਦਾਸ ਨੂੰ ਉਸ ਰਾਤ ਵੀ ਬੇਨਤੀ ਕੀਤੀ ਪਰਸੋਂ ਸੁਖ ਨਿਤਨੇਮ ਜ਼ਰੂਰ ਕਰਨਾ, ਭਾਵੇਂ ਕੋਈ ਗਿਆਨੀ ਹੋਵੇ, ਕਥਾਵਾਚਕ ਹੋਵੇ, ਪ੍ਰਬੰਧਕ ਹੋਵੇ, ਜੋ ਮਰਜ਼ੀ ਹੋਵੇ ਉਹਦਾ ਰੁਤਬਾ, ਪਰ ਇਹ ਨਹੀਂ ਵੀ ਮੈਂ ਇੰਨਾ ਕੁਝ ਪੜ੍ਹ ਗਿਆ ਹੁਣ ਤਾਂ ਨਿਤਨੇਮ ਦੀ ਲੋੜ ਕੋਈ ਨਹੀਂ। ਨਿਤਨੇਮ ਨਹੀਂ ਜ਼ਿੰਦਗੀ 'ਚ ਕਦੀ ਛੱਡੀਦਾ ਹੁੰਦਾ, ਨੇਮ ਟੁੱਟ ਜਾਣਾ ਪ੍ਰੇਮ ਟੁੱਟ ਜਾਂਦੇ ਹੁੰਦੇ ਆ। ਦੂਜੀ ਗੱਲ ਸੁਖਮਨੀ ਸਾਹਿਬ ਜੀ ਦੀ ਬਾਣੀ, ਦਾਸ ਕਈ ਵਾਰੀ ਕਹਿੰਦਾ ਇਹ ਕਸ਼ਟਪਦੀ ਕਰ ਲਓ, ਦੋ ਹੀ ਕਰ ਲਓ, ਨਾ ਕਰਨ ਵਾਲ ਤਾਂ ਬਹੁਤ ਚੰਗਾ। ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਕਿ ਗੁਰੂ ਸਾਹਿਬ ਇਆਂ ਅਤੇ ਊਹਾਂ ਆਗੈ ਤੇ ਪਛ ਹੈ, ਇਸ ਤੁਕ ਲਈ ਇੱਕ ਪਦਾ ਦਾਸ ਪੜ੍ਹੇਗਾ ਆਪ ਸਭ ਨੂੰ ਚੇਤੇ ਹੈ, ਉਹਦੇ ਵਿੱਚ ਆਗੈ ਪਛ ਹੈ ਦੋਨੋਂ ਆ ਜਾਣੇ। ਉਹ ਪਦਾ ਹੈ ਸਤਿਗੁਰ ਸੇਕੀ ਕਰੈ ਪ੍ਰਤਪਾਲ, ਪਛ ਹੈ ਸਤਿਗੁਰ ਸੇਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸੇਕੀ ਗੁਰ ਦੁਰਮਤ ਮਾਲਕ ਹੀ ਰਹਿ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਪਿਆਰਿਓ ਆ ਪਛ ਹੈ ਇਸ ਲੋਕ 'ਚ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੇ। ਚਲੋ ਬੜੇ ਅਰਥ ਸਰਲ ਨੇ ਜੀ, ਗੁਰ ਕਾ ਸਿੱਖ ਵੱਡ ਭਾਗੀ। ਹੁਣ ਅਗਲੇ ਬਚਨ ਨੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਆਗੈ ਸੁਖ ਪਜ ਹੈ ਸੁਖ ਸਹਿਜਾ, ਹਲਤ ਪਲਤ ਦੋਨੋਂ ਹੋ ਗਏ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਪਿਆਰਿਓ ਲੋਕ ਪਰਲੋਕ। ਉਸ ਦਿਨ ਭਾਈ ਸਾਹਿਬ ਢਾਡੀ ਸਾਹਿਬ ਜੀ, ਭਾਈ ਮਰਦਾਨਾ ਜੀ ਦਾ ਪ੍ਰਸੰਗ ਸੁਣਾ ਰਹੇ ਸਨ, ਅਤੇ ਉਸ ਦਿਨ ਮੈਂ ਅਰਜ਼ ਵੀ ਕੀਤੀ ਸੀ ਕਿ ਭਾਈ ਸਾਹਿਬ ਦਾ ਕੋਈ ਬਦਲ ਨਹੀਂ। ਅੱਜ ਕੀਰਤਨ ਸਿੰਘ ਕਰਦੇ ਆ, ਅਸੀਂ ਦੇਖਦੇ ਹਾਂ ਅਭਿਆਸ ਕੀਤਾ ਜਾਂਦਾ। ਹਿੰਦੁਸਤਾਨ ਵਿੱਚ, ਭਾਰਤ ਵਿੱਚ ਰਾਗ ਦੀ ਬੜੀ ਵੱਡੇ ਬੜੇ ਬੜੇ ਵੱਡੇ ਵੱਡੇ ਗੰਧਰਵ ਸ਼ਬਦ ਵਰਤਾਂ ਰਾਗੀ ਪੈਦਾ ਹੋਏ। ਅਕਬਰ ਦੇ ਜਿਹੜੇ ਨੌ ਰਤਨ ਸਨ, ਉਹਨਾਂ 'ਚ ਇੱਕ ਬਹੁਤ ਕਮਾਲ ਦਾ ਗਵੱਈਆ ਸੀ ਜਿਹਨੂੰ ਤਾਨਸੈਨ ਕਹਿੰਦੇ ਆ। ਉਹਦੇ ਆਪਣੇ ਰਾਗ ਵੀ ਪਰਿਭਾਸ਼ਾ ਬਣਾਈ ਹੋਈ ਹੈ। ਤਾਨਸੈਨ ਇਹਦੇ ਗੁਰੂ ਦਾ, ਜਿਹਦੇ ਤੋਂ ਇਹ ਸਿੱਖਿਆ ਸੀ, ਉਹਦਾ ਨਾਮ ਖਰੀਦਾਸ ਸੀ। ਤਾਨਸੈਨ ਅਤੇ ਬੈਜੂ ਜਿਹਨੂੰ ਬਾਬਰਾ ਕਹਿੰਦੇ ਨੇ, ਬੈਜੂ ਬਾਬਰਾ ਦੋਨੇ ਇਹ ਗੁਰ ਭਾਈ ਸਨ। ਹਾਲਾਂਕਿ ਬੈਜੂ ਬਾਬਰਾ ਜਿਹੜਾ ਉਹ ਸੁਰ ਕਰਕੇ ਤਾਨਸੈਨ ਤੋਂ ਵੀ ਅੱਗੇ, ਪਰ ਮੈਂ ਪੜ੍ਹਿਆ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਆ ਕਿ ਤਾਨਸੈਨ ਦੇ ਗੁਰੂ ਦਾ ਨਾਮ ਹਰੀਦਾਸ ਹੈ ਅਤੇ ਹਰੀਦਾਸ ਨੇ ਵੀ ਰਾਗ ਦੇ ਬਹੁਤ ਸਾਰੇ ਗੁਣ ਭਾਈ ਮਰਦਾਨੇ ਤੋਂ ਸਿੱਖੇ ਹੋਏ ਸਨ। ਇਹ ਅਰਜ਼ ਮੈਂ ਕੀਤੀ। ਹੁਣ ਇੱਥੇ ਸਿਰਫ ਇੱਕ ਬੇਨਤੀ ਕਿ 54 ਸਾਲ ਉਸ ਗੁਰਮੁਖ ਨੇ ਰਬਾਬ ਵਜਾਈ ਬਾਬਾ ਜੀ ਨਾਲ, ਗੁਰੂ ਸਾਹਿਬ ਨੇ ਉਹਨੂੰ ਸੰਬੋਧਨ ਕਰਕੇ ਬਚਨ ਵੀ ਉਚਾਰਨ ਕੀਤੇ। ਬਸ ਇਹ ਬੇਨਤੀ ਵੀ ਗੁਰੂ ਇੱਥੇ ਅਤੇ ਉੱਥੇ ਦਾ ਭਾਈ ਸਾਹਿਬ ਅੰਤਲੇ ਸਮੇਂ ਜਦੋਂ ਚੋਲਾ ਛੱਡਿਆ, ਹੁਣ ਇੱਥੇ ਵੀ ਚਲੋ ਇਹ ਵਿਚਾਰ ਵਿਦਵਾਨਾਂ ਦੇ ਵਿਚਾਰ ਦਾ ਵਿਸ਼ਾ, ਕਰਤਾਰਪੁਰ ਚੋਲਾ ਛੱਡਿਆ ਕਿ ਕੁਰਮ ਦਰਿਆ 'ਚ 1534 ਨੂੰ ਭਾਈ ਮਰਦਾਨਾ ਜੀ ਨੇ ਸਰੀਰਕ ਚੋਲਾ ਛੱਡਿਆ। 10 ਸਾਲ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ ਵੱਡੇ ਸਨ ਅਤੇ ਗੁਰੂ ਸਾਹਿਬ ਤੋਂ ਤਕਰੀਬਨ 5 ਸਾਲ ਪਹਿਲਾਂ ਪਿਆਨਾ ਕਰ ਗਏ, ਪਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਤੋਂ ਬਾਅਦ ਬਾਹਰ ਉਦਾਸੀਆਂ 'ਤੇ ਨਹੀਂ ਗਏ। ਜੇ 1534 ਦੇਖੀਏ ਤਾਂ ਵਕਤ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਦਾ ਬਣਦਾ। ਹਿਸਟਰੀ ਕਹਿੰਦੀ ਹੈ ਕੁਛ ਵੀ ਦਰਿਆ ਖੁਰਮ 'ਤੇ ਇਹਨਾਂ ਚੋਲਾ ਛੱਡਿਆ, ਪਰ ਉਹ ਸ਼ਬਦ ਸੁਣਨ ਵਾਲੇ ਨੇ। ਭਾਈ ਸਾਹਿਬ ਜਦੋਂ ਅੰਤਲਾ ਸਮਾਇਆ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਨਮ ਸਾਖੀ 'ਚ ਲਿਖਿਆ, ਗੁਰੂ ਨਾਨਕ ਸਾਹਿਬ ਜੀ ਨੇ ਕੋਲ ਨੇ ਇਹਨਾਂ ਰਬਾਬ ਸਤਿਗੁਰੂ ਨੂੰ ਪਕੜਾ ਦਿੱਤੀ ਗਲਾਫ ਕਰਕੇ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਜੀ ਨੂੰ ਕੋਈ ਸ਼ਬਦ ਕਹੇ, ਕਹਿੰਦੇ ਤੁਸੀਂ ਜਾ ਰਹੇ ਹੋ, ਤੁਹਾਨੂੰ ਅੰਤਲਾ ਦਾਗ ਕੈਸਾ ਦੇਗੇ, ਅੱਗ 'ਚ ਸਰੀਰ, ਜਲ 'ਚ ਪ੍ਰਵਾਹ, ਜਾਂ ਖਾਕ ਦੇ ਸਪੁਰਦ ਕਰੀਏ, ਜਾਂ ਖੁੱਲ੍ਹਾ ਸਰੀਰ ਰਹਿਣ ਦੀ ਜਿਵੇਂ ਪਾਰਸੀ ਲੋਕ ਰਹਿਣ ਦਿੰਦੇ। ਇੰਨੇ ਸ਼ਬਦ ਕਹਿ ਭਾਈ ਸਾਹਿਬ ਨੇ ਨੇਤਰ ਖੋਲ੍ਹ ਕੇ ਹੀ ਕਿਹਾ, ਮਹਾਰਾਜ ਅਜੇ ਵੀ ਸਰੀਰ ਦੀਆਂ ਬਾਤਾਂ। ਗੁਰੂ ਸਾਹਿਬ ਜੀ ਨੇ ਕਿਹਾ ਤੇਰੀ ਖਾਕ ਦੇ ਸਪੁਰਦ ਕਰਾਂਗੇ, ਲੋਕ ਤੇਰੀ ਪੂਜਾ ਕਰਨ, ਪਰ ਇਹਦਾ ਅਰਥ ਇਹ ਨਹੀਂ ਲੈਣਾ ਵੀ ਕਬਰ ਦੀ ਪੂਜਾ ਹੋ ਰਹੀ ਹੈ। ਉਸ ਵਕਤ ਜਿਹੜੇ ਸ਼ਬਦ ਕਹਿਣ ਲੱਗੇ, ਸਤਿਗੁਰੂ ਆਪਨੇ ਬਹੁਤ ਤਰਸ ਕੀਤਾ, ਆਪਣੇ ਸ਼ਬਦ ਦੀ ਦਾਤ ਦੇ ਕੇ ਮੈਨੂੰ ਇਸ ਚਮੜੀ ਦੀ ਕਬਰ ਵਿੱਚੋਂ ਬਾਹਰ ਕੱਢ ਦਿੱਤਾ, ਬਸ ਇੱਕ ਕਿਰਪਾ ਕਰੋ, ਹੁਣ ਚਮ ਦੀ ਕਬਰ 'ਚੋਂ ਕੱਢ ਕੇ ਪੱਥਰਾਂ ਦੀ ਕਬਰ 'ਚ ਨਾ ਡੱਕਿਓ, ਉੱਥੇ ਰੱਖਿਓ ਜਿੱਥੇ ਤੇਰਾ ਵਾਸਾ ਹੋਵੇਗਾ। ਮੇਰੀ ਇੱਕ ਬੇਨਤੀ, ਦੇਖੋ ਕਿੱਡੀ ਵੱਡੀ ਗੱਲ ਹੈ। ਇਹਦਾ ਮਤਲਬ ਜਿੱਥੇ ਤੇਰਾ ਵਾਸਾ ਹੋਵੇ, ਸਿੱਖ ਨੂੰ ਫੇਤ ਹੈ ਕਿ ਮੈਂ ਬੋਡੀ ਛੱਡ ਵੀ ਜਾਵਾਂਗਾ, ਪਰ ਜਿੱਥੇ ਮੈਂ ਜਾਵਾਂਗਾ ਉੱਥੇ ਗੁਰੂ ਨਾਨਕ ਸਾਹਿਬ ਪਹੁੰਚਦਾ ਹੈ। ਇਸ ਕਰਕੇ ਦਾਸ ਇੱਕ ਬੇਨਤੀ ਕਰੇਗਾ ਜੀ, ਇਸ ਸਤਿਗੁਰੂ ਦੇ ਇਸ ਬਚਨ ਨੂੰ ਸੱਚ ਭਾਈ ਸਾਹਿਬ ਨੇ ਮਾਰੇ ਦੀ ਝੋਲੀ 'ਚ ਸਰੀਰ ਛੱਡਿਆ, ਸਤਿਗੁਰੂ ਇੱਥੇ ਸ਼ਬਦ ਵਰਤ ਰਿਹਾ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ। ਕਿਉਂ ਜੀ? ਉੱਥੇ ਜਾਂਦਾ ਜਿੱਥੇ ਕਿਸੇ ਨਹੀਂ ਜਾਣਾ। ਇਸੇ ਨੂੰ ਗੁਰੂ ਜੀ ਨੇ ਕਿਹਾ, ਅਸੀਂ ਇੱਕ ਪਾਠ ਕਰਨੇ ਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਪਸੀਟ। ਵਿਛੜਿਆ ਮੇਲੇ ਪ੍ਰਭੂ, ਇੱਕ ਤਾਂ ਵਿਛੜਿਆਂ ਨੂੰ ਪ੍ਰਭੂ ਨਾਲ ਮਿਲਾਉਂਦੇ ਨੇ। ਬਸੀਠ ਦਾ ਲਫ਼ਜ਼ੀ ਅਰਥ ਹੁੰਦਾ ਕੇਸ ਲੜਨ ਵਾਲਾ ਵਕੀਲ। ਸੱਚ ਇਹ ਵਕੀਲ ਤਗੜਾ ਹੋਵੇ, ਕਚਹਿਰੀ ਪਲਟ ਕੇ ਚਲਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਆ, ਮੇਰਾ ਗੁਰੂ ਨਾਨਕ ਸਾਹਿਬ ਰੱਬ ਦੀ ਦਰਗਾਹ ਦਾ ਮੇਰਾ ਵਕੀਲ ਹੈ। ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏਂਦਾ, ਕੱਟੈ ਹੋਮੈ ਰੋਗ, ਪਰ ਸਭ ਨੂੰ ਨਹੀਂ ਮਿਲਦਾ ਜੀ। ਅੱਜ ਉੱਤੇ ਆਉਣਾ ਗੁਰਪੂਰਾ ਭੇਟਿਓ ਵਡਭਾਕੀ। ਹਰਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਗੁਰੂ ਸਾਹਿਬ ਵਚਨ ਕਰ ਰਿਹਾ, ਆਪਣੇ ਸਤਿਗੁਰ ਕਹਿ ਬਲਹਾਰ ਹੈ,
ਆਗੈ ਸੁੱਖ।
ਬੜੀ ਵੱਡੀ ਗੱਲ ਹੀ, ਫਿਰ ਮੈਂ ਰਿਪੀਟ ਕਰਾਂ ਪਾਂਗਾ ਗੱਲ ਤਾਂ ਛੋਟੀ ਜੀ, ਅੱਗਾ ਤਾਂ ਦੇਖੇ ਹੀ ਕੋਈ ਨਹੀਂ। ਇਸ ਸਰੀਰ 'ਚ ਰਹਿੰਦਿਆਂ ਗੁਰੂ 'ਤੇ ਮਾਣ ਕਰਕੇ ਕਹਿਤਾ ਨਹੀਂ, ਤੇਰੇ ਹੁੰਦਿਆਂ ਅੱਗੇ ਵੀ ਸੁੱਖ ਵਰਤੇਗਾ। ਆਗੈ ਸੁੱਖ ਪਛ ਹੈ ਸੁੱਖ ਸਹਿਜਾ, ਇਸ ਸਰੀਰ ਵਿੱਚ ਵੀ ਆਤਮਕ ਸੁੱਖ ਸਹਿਜ ਦੀ ਅਵਸਥਾ। ਅਤੇ ਗੁਰੂ ਸਾਹਿਬ ਬਚਨ ਕਰ ਰਿਹਾ, ਘਰ ਆਨੰਦ ਹਮਾਰਾ, ਘਰ ਦੇ ਰਾਹਰੇ ਨੂੰ ਸਿਆਰੀ ਲੱਗੀ ਹੈ, ਘਰ ਵਿੱਚ ਆਨੰਦ। ਇਹਦਾ ਪਾਠ ਗੁਰਮੁਖੋ ਆਪ ਨੂੰ ਪਤਾ, ਆਨੰਦ ਸਾਹਿਬ ਜੀ ਦਾ ਅਸੀਂ ਪਾਠ ਕਰਨੇ, ਉਹਦੀ ਆਰੰਭਤਾ ਐੜੇ ਕੰਨਾ ਨਹੀਂ, ਰਾਮ ਕਲੀ ਮਹੱਲਾ ਤੀਜਾ ਆਨੰਦ। ਪਰ ਗੁਰੂ ਸਾਹਿਬ ਨੇ ਅੱਗੇ ਸ਼ਬਦ ਵਰਤਿਆ ਆਨੰਦ, ਆਨੰਦ ਸਭ ਕੋ ਕਹੇ, ਅਤੇ ਅਖਰੀ ਅਰਥ ਇਹ ਹੀ ਨੇ ਆਨੰਦ। ਗੁਰਮੁਖੋ ਇੱਕ ਹੋਰ ਬੇਨਤੀ, ਆਨੰਦ ਦਾ ਅਰਥ ਉਹ ਨਹੀਂ ਜਿਹੜੀ ਸਾਡੀ ਸ਼ਬਦਾਵਲੀ 'ਚ ਹੈ, ਮਤਲਬ ਪ੍ਰਸ਼ਾਦਾ ਛਕਿਆ ਜੀ ਆਨੰਦ ਆ ਗਿਆ, ਕਿਸੇ ਦੀ ਗੱਲਬਾਤ ਸੁਣਿਆ ਜੀ ਆਨੰਦ ਆ ਗਿਆ। ਗੁਰਮੁਖੋ ਆਨੰਦ ਉਹ ਅੰਦਰ ਦੀ ਪਰਮ ਅਵਸਥਾ ਹੈ ਜਿੱਥੇ ਪਹੁੰਚੀ ਹੋਈ ਸੁਰਤ ਸੰਸਾਰ ਦਾ ਕੋਈ ਘਟਨਾਕ੍ਰਮ ਵਾਪਰੇ ਪਰ ਉੱਥੇ ਸੁਰਤ ਡਿੱਗਦੀ ਨਹੀਂ। ਗੁਰੂ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ 'ਚ ਇਹ ਤਾਂ ਸਿਰਲੇਖ ਦੇ ਦਿੱਤਾ ਨਾ ਜੀ ਆਨੰਦ, ਪਰ ਪਰਿਭਾਸ਼ਾ ਨਹੀਂ ਦਿੱਤੀ। ਆਨੰਦ ਸਾਹਿਬ ਦੇ ਵਿੱਚ ਦੋ ਤੁਕਾਂ ਨੇ ਆਨੰਦ ਦੀ ਡੈਫੀਨੇਸ਼ਨ, ਜਿਹੜਾ ਉੱਪਰ ਵਾਲਾ ਸਿਰਲੇਖ ਹੈ ਇਹਦੀ ਵਿਆਖਿਆ ਆਨੰਦ ਸਾਹਿਬ 'ਚ ਹੈ। ਆਪ ਇੱਕ ਬਚਨ ਪੜ੍ਹ ਦਿਓ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ 'ਤੇ ਜਾਣਿਆ। ਉਸ ਤੁੱਕ ਵੀ ਦੱਸਿਆ ਆਨੰਦ ਕੀ, ਜਿਹਨੂੰ ਸਾਹਿਬ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਕਹਿਣ ਤੋਂ ਮੁਰਾਦ ਗੁਰੂ ਸਾਹਿਬ ਕਹਿੰਦੇ ਅੰਦਰ ਆਨੰਦ ਹੈ, ਉਹ ਆਨੰਦ ਬਿਨਸਦਾ ਨੇ। ਇਹ ਜਿੰਨੇ ਸ਼ਬਦ ਨੇ, ਖੁਸ਼ੀ ਸੁੱਖ ਆਨੰਦ ਖੇੜਾ, ਇਹ ਖੁਸ਼ੀ ਜਿੰਨੀ ਬਾਹਰ ਦੀ ਚੀਜ਼ ਹੈ ਨਾ ਜੀ, ਸੱਚਮੁੱਚ ਉਹ ਹਰ ਹੀ ਚੀਜ਼ ਛਿੰਨ ਭੰਗਰ, ਉਹਨੇ ਬਿਣਸਣੀ ਬਿਣਸਣੀ ਦੁਨੀਆਂ 'ਚ। ਗੁਰਮੁਖੋ ਤੁਸੀਂ ਸਿਆਣੇ ਬੈਠੇ ਹੋ, ਦੁਨੀਆਂ ਜਿੰਨੀ ਵੀ ਖੁਸ਼ੀ ਆਉਂਦੀ ਹੈ ਨਾ, ਉਹ ਖੁਸ਼ੀ ਆਪਣੇ ਨਾਲ ਦੁੱਖ ਨੂੰ ਲੈ ਕੇ ਆਉਂਦੀ। ਜਿੰਨੀ ਵੀ ਖੁਸ਼ੀ, ਜਨਮ ਖੁਸ਼ੀ ਹੈ ਨਾ, ਪਰ ਉਸ ਖੁਸ਼ੀ ਵਿੱਚ ਇੱਕ ਚੀਜ਼ ਆ ਗਈ, ਜਿਹੜਾ ਜੰਮਿਆ ਇੱਕ ਦਿਨ ਇਹਨੇ ਮਰਨਾ ਵੀ ਹੈ, ਪਰ ਆਨੰਦ 'ਚ ਨਹੀਂ। ਜਨਮ ਹੈ ਖੁਸ਼ੀ ਹੈ ਪਰ ਮੌਤ ਤਾਂ ਨਾਲ ਹੈ। ਘਰ ਬਣਾ ਰਿਹਾ ਖੁਸ਼ੀ ਹੈ ਪਰ ਨਾਲ ਇਹ ਵੀ ਪਤਾ ਨਾ ਵੀ ਇੱਕ ਦਿਨ ਟੁੱਟਣਾ ਵੀ ਹੈ। ਦੁਨੀਆਂ ਦੀ ਛਿੰਨ ਭੰਗਰ ਜੋ ਵੀ ਖੁਸ਼ੀ ਆਏਗੀ, ਉਸ ਖੁਸ਼ੀ ਦੇ ਵਿੱਚ ਸੱਚ ਇਹਵੇ ਦੁਖਾਂਤ ਜ਼ਰੂਰ ਪਿਆ ਹੋਇਆ, ਪਰ ਆਨੰਦ ਇਹਵੇ ਕਿ ਜਿਹਦੇ ਵਿੱਚ ਦੁਖਾਂਤ ਕੋਈ ਨਹੀਂ। ਗੁਰੂ ਸਾਹਿਬ ਨੇ ਬੜਾ ਪਿਆਰਾ ਸ਼ਬਦ ਵਰਤਿਆ ਆਨੰਦ, ਈਵਨ ਕਿ ਇਹ ਸਿੱਖ ਦੀ ਹਿਰਦਾ ਨਹੀਂ, ਰੱਬ ਲਈ ਵੀ ਕਿਹਾ। ਇੱਕ ਜਪਜੀ ਸਾਹਿਬ 'ਚ ਬਚਨ ਹੁੰਦਾ, ਸਤ ਸੁਹਾਣ ਸਦਾ ਮਨ ਚਉ ਆਨੰਦ ਹੈ, ਸਦਾ ਸੱਚ ਦਾ ਆਨੰਦ। ਗੁਰੂ ਨਾ ਆਪਣਾ ਜਾਪ ਸਾਹਿਬ 'ਚ ਮਹਾਰਾਜ ਨੇ ਸ਼ਬਦ ਵਰਤਿਆ, ਜਿਹਨੂੰ ਹਿੰਦੂਇਜ਼ਮ 'ਚ ਇੱਕ ਸ਼ਬਦ ਵਰਤਿਆ ਸਤ ਚਿੱਤ ਆਨੰਦ। ਗੁਰੂ ਸਾਹਿਬ ਇੱਥੇ ਸ਼ਬਦ ਵਰਤ ਰਿਹਾ ਕਿ ਭਾਈ ਕਿ ਘਰ ਆਨੰਦ ਹਮਾਰਾ, ਸਾਡੇ ਘਰ 'ਚ ਆਨੰਦ ਆ ਗਿਆ, ਕਿਉਂਕਿ ਇਸ ਆਨੰਦ ਵਿੱਚ ਗਮੀ ਦੀ ਗੁੰਜਾਇਸ਼ ਕੋਈ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਿਹਰ ਕਰਨ ਅੱਜ ਸ਼ਾਮ ਨੂੰ ਦੋ ਸ਼ਲੋਕ ਸ਼੍ਰੀ ਰਾਮ ਚੰਦਰ ਜੀ ਨਾਲ ਸੰਬੰਧਿਤ ਹੋਣੇ ਨੇ, ਮੈਂ ਕੱਲ੍ਹ ਤਾਂ ਨਹੀਂ ਸਨ ਕੀਤੇ ਕਿਉਂਕਿ ਉਹ ਲਈ ਨਿੱਠ ਕੇ ਸਮਾਂ ਚਾਹੀਦਾ। ਇੱਥੇ ਜਿੰਨਾ ਵੀ ਸੰਸਾਰ 'ਚ ਪੀਰ ਪੈਗੰਬ ਅਵਤਾਰ ਆਏ, ਸੱਚ ਇਵੇ ਅੰਦਰ ਦੇ ਦੁੱਖ ਨੂੰ ਸਭ ਨੂੰ ਪੋਇਆ ਹੈ, ਪਰ ਆਨੰਦ ਇੱਕ ਉਹ ਵੇ ਜਿਹਨੂੰ ਦੁੱਖ ਵੀ ਨਹੀਂ ਪਾਉਂਦਾ। ਕਈ ਵਾਰੀ ਅਸੀਂ ਇਤਿਹਾਸ ਦੀ ਗੱਲ ਛੋਟੀ ਜਦੋਂ ਕਰ ਜਾਂਦੇ ਹਾਂ, ਮੀਰ ਮੰਨੂ ਦਾ ਜ਼ਿਕਰ ਹੁੰਦਾ ਹੈ ਜੀ, ਜਦੋਂ ਬੱਚਿਆਂ ਦੇ ਟੁਕੜੇ ਗਲ 'ਚ ਪਾਏ ਬੀਬੀਆਂ ਦੇ, ਅਤੇ ਉੱਥੇ ਇੱਕ ਵਿਦਵਾਨ ਨੇ ਸ਼ਬਦ ਲਿਖੇ ਸਨ, ਕਹਿੰਦੇ ਨੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰ ਰਹੀਆਂ ਨੇ, ਅਤੇ ਜਿਹੜੀ ਅਰਦਾਸ ਉਸ ਬੀਬੀ ਨੇ ਕੀਤੀ ਉਹ ਅਰਦਾਸ ਪੁੱਤਰ ਦੇ ਟੁਕੜੇ ਗਲ 'ਚ ਪਾਏ ਆ, ਅਤੇ ਅਰਦਾਸ ਕਰ ਰਹੀ ਹੈ ਤੇਰੀ ਰਜ਼ਾ ਵਿੱਚ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਕਿਰਪਾ ਕਰੀ ਚਾਰ ਪੈਰ ਰਾਤ ਵੀ ਸੁੱਖ ਨਾਲ ਬਤੀਤ ਹੋਵੇ। ਕਹਿੰਦਾ ਹੱਦ ਹੋ ਗਈ, ਇਹ ਵੀ ਸੁੱਖ ਹੁੰਦਾ ਪੁੱਤਰ ਦੇ ਟੁਕੜੇ ਗਲ 'ਚ ਪਾ ਕੇ ਦੀ ਸੁੱਖ ਨਾਲ ਲੰਘ ਗਿਆ। ਇਹ ਜਿਹੜਾ ਸ਼ਬਦ ਸੀ ਇਹ ਕੀ ਸੀ ਅੰਦਰ ਦੀ ਅਵਸਥਾ? ਮਹਾਰਾਜ ਕਹਿੰਦੇ ਆ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਇੱਥੇ ਵੀ ਸੁੱਖ
ਅੱਜ ਸਵੇਰੇ ਜਦੋਂ ਹੁਕਮ ਪੜ੍ਹਿਆ ਮਨ ਚ ਆ ਵੀ ਆਗਾ ਅੱਗੇ ਆਪਾਂ ਨਹੀਂ ਦੇਖਿਆ, ਪਰ ਗੁਰੂ ਅਰਜੁਨ ਦੇਵ ਤੇ ਬਚਨ ਤੇ ਭਰੋਸਾ ਕਰੀਏ, ਗੁਰੂ ਅੱਗਾ ਵੀ ਸਵਾਰਦਾ ਹੈ।
ਆਗਾ ਸੁਖ ਪਛ ਹੈ ਸੁਖ ਸਹਿਜਾ ਘਰ, ਆਨੰਦ ਹਮਾਰਾ ਹੈ। ਰਾਰੇ ਤੇ ਦੁਲਾਵਾਂ ਜ਼ਰੂਰ ਬੋਲੀਏ ਰਹਾਓ।
ਗੁਰੂ ਸਾਹਿਬ ਫਿਰ ਬਚਨ ਆਰੰਭ ਸ਼ੁਰੂ ਹੁੰਦਾ ਸੋਰਠ ਮਹੱਲਾ ਪੰਜਵਾਂ।
ਚਲੋ ਇਹਦਾ ਵੀ ਸਹੀ ਉਚਾਰਨ, ਕਈ ਵਾਰੀ ਕਈ ਸੱਜਣ ਜਦੋਂ ਲੈ 'ਚ ਬੋਲਦੇ ਆ ਸੋਰਠ ਮਹੱਲਾ ਫਿਰ ਕਹਿੰਦੇ ਆ ਪੰਜਵਾਂ, ਨਹੀਂ
ਪੰਜਵਾਂ ਮਹੱਲੇ ਨਾਲ ਜੋੜਨਾ। ਜੇ ਸੋਰਠ ਮਹੱਲਾ ਮਹੱਲਾ ਆਪਾਂ ਸੋਰਠ ਨਾਲ ਜੁੜ ਗਏ ਇਹ ਰਾਗ ਨਾਲ ਜੁੜ ਜਾਏਗਾ। ਸੋਰਠ ਮਹੱਲਾ ਪੰਜਵਾਂ ਇਹਦਾ ਮਤਲਬ ਰਾਗ ਸੋਰਠ ਹੈ ਅਤੇ ਪੰਜਵੇਂ ਗੁਰਦੇਵ ਜੀ ਦਾ ਇਹ ਬਚਨ ਕਹਿ ਗੁਰ ਪੂਰਾ ਭੇਟਿਓ ਊੜਾ ਖੁੱਲ੍ਹਾ ਹੈ, ਭੇਟਿਓ ਨਹੀਂ ਭੇਟਿਓ ਪੂਰਾ। ਗੁਰੂ ਭੇਟਿਓ ਦਾ ਅਰਥ ਮਿਲਣਾ, ਗੁਰ ਪੂਰਾ ਭੇਟਿਓ ਵਡਭਾਗੀ, ਵੱਡਿਆਂ ਭਾਗਾਂ ਨਾਲ ਵੱਡਿਆਂ ਭਾਗਾਂ ਵਾਲਾ ਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ ਅਤੇ ਉਹਦੇ ਮਿਲਣ ਨਾਲ ਮਨ ਹੈ ਹਾਏ ਨੂੰ ਸਿਹਾਰੀ ਹੈ ਮਨ ਹੈ ਮਨ ਵਿੱਚ ਭਇਆ ਹੋ ਗਿਆ ਪ੍ਰਗਾਸਾ ਪ੍ਰਗਾਸ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਲੱਖਣਤਾ, ਸੰਸਕ੍ਰਿਤ ਦਾ ਇਹ ਸ਼ਬਦ ਪ੍ਰਕਾਸ਼, ਪਰ ਗੁਰੂ ਸਾਹਿਬ ਨੇ ਕੱਕੇ ਦੀ ਥਾਂ 'ਤੇ ਗੱਗਾ ਵਰਤਿਆ ਪ੍ਰਗਾਸ, ਅਰਥ ਦੇ ਹੀ ਨੇ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ, ਕੋਈ ਨਾ ਕੋਈ ਨਹੀਂ ਪਹੁੰਚਣ ਹਾਰਾ ਦੂਜਾ, ਪਹੁੰਚਣ ਵਾਲਾ ਅਪੜਨ ਵਾਲਾ ਦੂਜਾ ਦਰਥ ਕਰਾਂਗੇ ਕੋਈ ਨਾ ਨਾਲ ਕੋਈ। ਵੇਖੋ ਇਹ ਜਦੋਂ ਕਾਵਿ ਰਚਨਾ ਹੁੰਦੀ ਹੈ ਨਾ ਉਦੋਂ ਸ਼ਬਦ ਅੱਗੇ ਪਿੱਛੇ ਹੋ ਜਾਣ ਕੋਈ ਗੱਲ ਨਹੀਂ, ਕਿਉਂਕਿ ਉਹ ਮਾਤਰਾ ਦੀ ਜ਼ਰੂਰੀ ਪਰ ਅਰਥ 'ਚ ਨਹੀਂ। ਹੁਣ ਜਦੋਂ ਇੱਥੇ ਪਾਠ ਹੈ ਕੋਈ ਨਾ ਪਹੁੰਚਣ ਹਾਰਾ ਦੂਜਾ, ਇਹਦੇ ਅਰਥ ਇਉਂ ਹੋਣਗੇ ਮੈਂ ਬਦਲ ਨਹੀਂ ਰਿਹਾ, ਕੋਈ ਨਾ ਦੂਜਾ ਪਹੁੰਚਣ ਹਾਰਾ। ਕਾਵਿ 'ਚ ਇਸ ਤਰ੍ਹਾਂ ਪੜ੍ਹਾਂਗੇ, ਅਰਥ ਇਸ ਤਰ੍ਹਾਂ ਕਰਾਂਗੇ। ਜਿਵੇਂ ਆਪ ਇੱਕ ਪਾਠ ਕਰਦੇ ਹੋ ਰਾਖੋ ਕੰਧ ਉਸਾਰੋ ਨੀਵਾਂ, ਪਰ ਸਾਡੀ ਸ਼ਬਦਾਵਲੀ 'ਚ ਅਸੀਂ ਕਹਿੰਦੇ ਹਾਂ ਵੀ ਅੱਜ ਨੀਂਹ ਰੱਖਣੀ ਹੈ ਅਤੇ ਹੁਣ ਕੰਧ ਫਟਾਫਟ ਇਹਤੇ ਉਸਾਰ ਦਿਆ ਜੇ, ਕੰਧ ਥੋੜ੍ਹਾ ਰੱਖੀ ਜਾਂਦੀ, ਰੱਖੀ ਤਾਂ ਨੀਂਹ ਜਾਂਦੀ, ਪਰ ਉੱਥੇ ਸ਼ਬਦ ਹੈ ਰਾਖੋ ਕੰਧ ਉਸਾਰੋ ਨੀਵਾਂ। ਪੁਰਾਣੇ ਜਿਹੜੇ ਸੰਪਰਦਾਇ ਗਿਆਨੀ ਸਨ ਉਹ ਇਸ ਗੱਲ ਨੂੰ ਸਮਝਦੇ ਸਨ, ਇਹਨੂੰ ਕਹਿੰਦੇ ਹੁੰਦੇ ਸਨ ਅਨਵੈ ਅਰਥ ਕਰਨੇ। ਹੁਣ ਇੱਥੇ ਸ਼ਬਦ ਹੈ ਕੋਈ ਨਾ ਪਹੁੰਚਣ ਹਾਰਾ ਦੂਜਾ, ਕੋਈ ਦੂਜਾ ਨਹੀਂ ਪਹੁੰਚਣ ਹਾਰਾ, ਜਿੱਥੇ ਗੁਰੂ ਨੇ ਪਹੁੰਚਣਾ ਉੱਥੇ ਕਿਸੇ ਦੂਜੇ ਨੇ ਨਹੀਂ ਪਹੁੰਚ ਸਕਣਾ, ਸਿਰਫ ਗੁਰੂ ਕੇਵਲ ਜਾਏਗਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ, ਸਾਹਿਬ ਦਾ ਲਫਜ਼ੀ ਅਰਥ ਆਪਾਂ ਜਾਣਦੇ ਹਾਂ ਮਾਲਕ, ਪਰਵਾਸਾ ਉਹਦਾ ਯਕੀਨ ਹੈ। ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਕਿ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ ਅਤੇ ਸੱਚ ਇਹ ਵੇ ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਮਿਲ, ਸਾਨੂੰ ਗੁਰੂ ਰੂਪ ਮਿਲਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਂਝ ਤਾਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਬੰਦਾ ਜਦੋਂ ਕਲਪਦਾ ਕੀ ਫਾਇਦਾ ਮਨੁੱਖਾ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਕਿਸਮਤ ਤੋਂ ਬਿਨਾਂ ਬੌਡੀ ਵੀ ਨਹੀਂ ਮਿਲਦੀ, ਦੁਲੱਭ ਦੇ ਪਾਈ ਵਡਭਾਗੀ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਇਹ ਸ਼ੁਕਰ ਕਰ ਮਨਾ ਕਿੰਨੇ ਭਾਗ ਚੰਗੇ ਤੈਨੂੰ ਗੁਰੂ ਨਾਨਕ ਸਾਹਿਬ ਜੈਸਾ ਮੁਰਸ਼ਦ ਮਿਲਿਆ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਹੋਣਾ ਨੇ ਜਦੋਂ ਕੀਰਤਪੁਰ ਸਾਹਿਬ ਬਾਰੇ ਲਿਖਿਆ, ਆਪ ਜੀ ਨੂੰ ਪਤਾ ਕੀਰਤਪੁਰ ਸਾਹਿਬ ਬਾਅਦ 'ਚ ਬਣਿਆ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਗਏ ਆ ਜਿੱਥੇ ਬੁੱਢਣ ਸ਼ਾਹ ਦੀ ਸਮਾਧ ਦੇ ਉੱਤੇ ਪਹਾੜੀ 'ਤੇ ਜਦੋਂ ਮਹਾਰਾਜ ਗਏ ਜੀ ਕੀਰਤਨ ਕੀਤਾ, ਉਸ ਬੰਦੇ ਦੀ ਬੌਡੀ ਦੀ ਇਹੋ ਜਿਹੀ ਔਰਾ ਸੀ ਕਿ ਵਿਪਰੀਤ ਸੁਭਾਅ ਆਪਸ ਸਮਝੌਤਾ ਕਰ, ਬੱਕਰੀ ਅਤੇ ਸ਼ੇਰ ਕਹਿੰਦੇ ਨਾ, ਸ਼ੇਰ ਬੱਕਰੀਆਂ ਨੂੰ ਚਾਰਦਾ ਸੀ, ਉਹ ਸਰਕਸ ਵਾਲਾ ਸ਼ੇਰ ਨਹੀਂ ਸੀ ਸਿਖਾਇਆ ਜਿਵੇਂ ਬੰਦੇ ਧੱਕੇ ਨਾਲ ਵੀ ਸਿਖਾਇਆ, ਉਸ ਦੀ ਬੌਡੀ ਦਾ ਔਰਾ ਹੀ ਇੰਨਾ ਜ਼ਬਰਦਸਤ ਸੀ, ਉਹਦੇ ਵਿੱਚ ਦੋਨੋਂ ਇਕੱਠੇ ਬਹਿੰਦੇ ਸਨ। ਇਹਨੂੰ ਗੁਰੂ ਸਾਹਿਬ ਨੇ ਇੱਕ ਬਾਣੀ ਵਿੱਚ ਵੀ ਇੱਕ ਸ਼ਬਦ ਵਰਤਿਆ, ਵਿੱਚੇ ਪਾਣੀ ਵਿੱਚੇ ਧਰਤੀ ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ
मन हर जप भरम पाओ दूर कीजे सुभा बदल दिता। जदों महाराज कीर्तन किया उन्हें सुनिया फकीर ने, उन्हें पूछा भी कौन? भाई मरदाना जी कहिंदे गुरु नानक साहब। उन्हें दूजी गल नहीं की, बस चुफाल डिग पिया। गुरु साहब ने नहीं शब्द वरत्या, बुढ़न शाह नूं इन्ना समा हो गया बैठिया, की हाल है अंदर दा, की मिलिया? वह शब्द भाई साहब दे बड़े प्यारे लिखे, वह कहिंदे आ अखां भर के कहिंदा कमाई कोई नहीं मिलिया बहुत कुछ। कहिंदे भी असी भी देखिए, महाराज कहिंदे आ कहिंदा एदू वड्डी की बख्शिश होवेगी कि गुरु नानक साहब जी का मुरशद मेरे घर विच आ के दर्शन दे जाए, बहुत कुछ मिले। मैं सिर्फ हिस्टरी चो तां दे देना प्रमाण जे भी भाई गुरु बड़े वड्डे भागां नाल मिलदा। गुरपूरा भेटियो वडभागी मने भया प्रगासा, कोई ना पहुंचन हारा दूजा अपने साहिब का परवासा। कहिंदे ने सतगुरु मैनू अपने साई का भरोसा है, उहदे तो बिना किसे नहीं पहुंचना मेरे नाल। अगले बचन, अंतर जामी अंदर दियां जानन वाला है, करण है हारा सब कुछ करन वाला हुए, सोई खसम हमारा। कहिंदे जिहड़ा अंदर नूं जानदा सब कुछ बनाउण वाला है, उही मेरा खसम है। निरभउ भय गुरचरणी लागे, निरभउ भय गुरचरणी लागे। जदों गुरु जी दे चरणा न लगे ते भय तो उन्हें मुक्त कर दिता। निरभउ भय गुरचरणी लागे, पर किवें कीता जी? एक राम नाम आधारा, एक राम नाम आधार बना के। गुरमुखो नुकते छोटे छोटे ने, मेरा ख्याल है थोड़ी जी गल्लां जिवें हुण कन्ना है ना जी, आधारो नहीं आधारा, एक राम नाम आधारा। ये जदों भी आप पाठ करांगे ये बड़ी बड़ी शब्द हुंदा है आधार पै जाएगी, जिवें दातार दतार नहीं। इत्थे गुरु साहिब कहिंदे ने एक नाम है, सफल दर्शन अकाल मूर्त प्रभ है भी होवनहारा। परमेश्वर का दर्शन नेफल नहीं, सफल है। ये नहीं भी उहदा दर्शन नेफल। अगला बचन, अकाल मूर्त, अकाल दा अर्थ जिहदे उत्ते समा कोई प्रभाव नहीं पाता, बाकी हर चीज़ नूं समा खांदा है। सच एवे, पर उहदे उस दिन आपां कथा जिदन शुरू की सतनाम शब्द वरत्या सी दास ने, बाकी सारे समय दे अधीन ने। मैं तुसी जो कोई दृष्टमान सिरजे उहनू काल खाएगा, पर एक परमात्मा ऐसा है जिहदे उत्ते टाइम कदी प्रभाव नहीं पाता, ना उत्ते बचपन ना जवानी ना बुढ़ेपा ना मौत। तू अकाल पुरख ना ही सिर काला, उंज हर एक नू काल खाएगा। काल पाए ब्रह्मा अवतरा, काल पाए शिवजू अवतरा, काल पाए कर विष्णु प्रकाशा, काल का काल ही खाई जांदा सब नू। अकाल मूर्त, महाराज कहिंदे इत्थे मूर्त दा लफ्जी अर्थ तीरस नहीं, ती अपना चित्र नहीं करना। मैनू पता भी मूर्त शब्द आ गया अकाल मूर्त। मूर्त दे अर्थ असल च ने होंद, जे कि परमात्मा की कोई तस्वीर कौन बना सकता है जी? गुरु गोबिंद सिंह जी दे एक बचन ने कि चित्रंग बहीना कि एक अधीना, कोई नहीं तेरा चित्र, कोई नहीं तेरी तस्वीर। मूर्त का अर्थ है खस्ती होंद, जिन्हों जाप साहब जी क्या महाराज ने अचल मूर्त, इतने अकाल मूर्त वरते। गुरु जी कह रहे सफल दर्शन अकाल मूर्त प्रभ है भी, अज भी है, होवनहारा आने वाले फ्यूचर में ही उन्हें रहना है, अज भी है अगे भी रहेगा। महाराज कहते कंठ लगाए अपने, इत्थे भी पाठ अपने है। कंठ इहदा अर्थ गला, अपने सेवक नूं गले ना ला लिया, अपने जन नूं रख लिया, पर किवें जी? बद्दा चट्टी नहीं अपनी। इत्थे भी गुरमुख औंकड़ लाया गुरु साहिब जी ने, अपनी प्रीत प्यारा, अपनी प्यार दे के, अपनी मुहब्बत दे के प्यार नाल गले ना ला लिया। अखीर ते महाराज कहिंदे वड्डी वड्याई अचरज शोभा कार जाया रासे, उहदी वड्याई बड़ी वड्डी है, उहदी जिहड़ी शोभा है वह आश्चर्य है, वह कौतक। गुरु साहिब कहिंदे आ
सारी जिंदगी दे कारज रास आ गए। नानक कहो गुर पूरा भेट्यो। बड़ी बड़ी इच भी वेखो, इहदी शुरुआत सी शब्द दी सुन पढ़े आपां, गुर पूरा भेट्यो। भेट्यो तो शुरू होया ते समाप्ति उहदे नाल कीती, नानक कहो गुर पूरा भेट्यो। पूरा गुरु मिलिया, सगले दुख विनासे, सारे दुखां दा नाश होया आप संगत दा। बहुत बहुत धन्नवाद जी। संध्या दे दीवान च जो लड़ीवार विचार चल रही, वह कल सवेरे और कल दोपहर इस फेरी दे आप जी दे दर्शन करांगा। होइयां बेअंत बेअंत भुल्लां, साध संगत बख्श देना जी। वाहिगुरु जी का खालसा, वाहिगुरु जी की।